करतारां दा सुरबर पुरख श्री अर्जुन सुखदानी निरपौ हर गोविंद गुण खानी निर्वैर गुरु है श्री हर राय अकाल मूर्त हर कृष्ण ते आए अजूनी तेग बहादुर राई सैभं गुर दशमेश सहाय गुर प्रसाद ग्रंथ गुर ज्ञाना वाहि गुरु बंदन भगवाना गुर प्रसाद ग्रंथ गुर ज्ञाना वाहि गुरु बंदन भगवाना तुमरी महिमाए अपरे अपारा जा काल न किन्हो पारा देव देव राजन के राजा दीन दयाल गरीब अनुवाद कहां बुद्ध प्रभु तुच्छ हमारी वर्ण सके महिमा जो तिहारी हम ना सकत कर सिर तुम्हारी आप ले हो तुम कथा सुधारी सो पाटल गुरु से भी पहने से सहज सुहाए दर्शन पर से गुरु के जन्म मरण दुख जाए दर्शन पर से गुरु के जन्म मरण दुख
सतनाम श्री वाहेगुरु साहिब जी सूई ललत देड़ा बंद ना सक्यो बंधन की वेला पर सरवर जब उछलै तब तरण दहेला हत न लाए कुसुंबड़ै जर जाती टोला इक आपी ने पातली सह केरे बोला दुधा तनी ना आवई पर होए ना मेला कै फ्रीद सेली हो सहलाए सी हंस चल सी डुमना ऐ तन तेरी सी सी सूही ललत देड़ा बंद ना सक्यो बंधन की वेला
वाहिगुरु जी का खालसा वाहिगुरु जी की फतेह परम सत्कार योग गुरु स्वरूप गुरु खालसा सासुन जीओ आप सरबत संतां ने सतगुरु जी की पावन हजूरी विच पहला इतिहास की कथा सिंह साहिबान जी की रचना तो उस उपरंत महापुरुषों के कोलों कीर्तन सरवण किया है कथा कीर्तन सुखदाई सुख देने वाले बड़मुले पदार्थ गुरु नानक दे करते हैं सुन हर कथा उतारी मैल सब ते उत्तम हर की कथा बेनती सतगुरु महाराज बख्शिश करते हैं श्री गुरु ग्रंथ साहिब जी महाराज जसो पातशाही की आत्मिक जोत जिस पातशाह के दरबार विच बैठे हाँ आओ उस पातशाह की सिख्या सिखी सिख्या पूर्वी जा सतगुरु सचे पातशाह के अमृत वचन सतगुर वचन वचन है सतगुर पात्र मुख जना वैको सतगुरु की बख्शिश करन आओ मन बिरतियां एकाग्र करो प्रमाण विपर जय निंद्रा सिमरती विकल्प आदि मन दियां बिरतियां हन मन जदों भी बाहर जांदा है अपनी बिरतियां द्वारा इंद्रियां का सहारा पा करके जांदा है इसलिए कहा मूंद लिए दरवाजे बाजी हले अनहद बाजे सतगुरु बख्शिश करन जिस प्रकार भगत फरीद साहब जी की अमृतमयी वाणी है श्री गुरु ग्रंथ साहिब महाराज के अंदर सब तो वध वाणी उच्चारण की हुई भगत कबीर साहब की सारी भगत बाणी के शब्द जेड़े 938 शब्द अनुसार सिंह जी जिदे चो फरीद साहब के 123 कबीर साहब जी दे शब्द 534 शब्द कबीर साहब जी की रचना तो उच्चारण किए हुए है फरीद साहब के 123 हैं भट्टा के सुरीए यह भी 123 नामदेव जी के 69 शब्द हैं ਰਵਿਦਾਸ ਜੀ ਨੇ ਸਤਿ ਜੀ 40 ਸ਼ਬਦ ਉਚਾਰਨ ਕੀਤੇ ਆਪਣੀ ਜ਼ਿੰਦਗੀ ਚ ਜੋ ਗੁਰੂ ਗ੍ਰੰਥ ਸਾਹਿਬ ਚ ਅੰਕਿਤ ਹਨ। ਰਾਮ ਕਲੀ ਕੀ ਤੀਜੀ ਵਾਰ ਹੈ ਜਿਹੜੀ ਸੱਤੇ ਬਲਵੰਡੇ ਦੀ, ਇਹਦੇ ਚ 8 ਪਦਨ ਉਸ ਵਾਰ ਦੇ ਇਹਨਾਂ ਪ੍ਰੇਮੀਆਂ ਦੇ ਸੱਤੇ ਬਲਵੰਡੇ ਦੇ। ਰਾਮ ਕਲੀ ਸਦ ਵਿਚ ਬਾਬਾ ਸੁੰਦਰ ਜੀ ਦੇ 6 ਪਦ ਹਨ, ਭਗਤ ਤਰਲੋਚਨ ਜੀ ਦੇ ਸਾਸ ਜੀ 5 ਪਦ ਹਨ, ਇਸੇ ਤਰ੍ਹਾਂ ਬੇਣੀ ਜੀ ਦੇ ਔਰ ਮਰਦਾਨਾ ਜੀ ਦੇ, ਇਹਨਾਂ ਦੋਨਾਂ ਭਗਤਾਂ ਦੇ 3-3 ਸ਼ਬਦ ਹਨ। ਇਸੇ ਤਰ੍ਹਾਂ ਸਾਧ ਸਿੰਘ ਜੀ, ਜੈਦੇਵ ਜੀ ਔਰ ਭੀਖਣ ਜੀ, ਸੂਰਦਾਸ ਜੀ, ਇਹਨਾਂ ਤਿੰਨਾਂ ਭਗਤਾਂ ਦੇ 2-2 ਸ਼ਬਦ ਹਨ। ਰਾਮਾਨੰਦ ਜੀ, ਪਰਮਾਨੰਦ ਜੀ, ਪੀਪਾ ਜੀ, ਸਦਨਾ ਔਰ ਸੈਨ ਜੀ, ਇਹਨਾਂ ਪੰਜਾਂ ਦਾ 1-1 ਸ਼ਬਦ ਹੈ। ਇਹਦਾ ਜੇ ਜੋੜ ਕਰੀਏ ਸਾਧ ਸਿੰਘ ਜੀ 929 ਬਣਦਾ ਹੈ। ਉਸ 929 ਸ਼ਬਦਾਂ ਦੇ ਵਿੱਚੋਂ ਸੂਹੀ ਰਾਗ ਦਾ ਇਹ ਵੀ 1 ਸ਼ਬਦ ਹੈ ਜੋ ਫਰੀਦ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਆਓ ਮਨ ਗਤੀ ਇਕਾਗਰ ਕਰਕੇ ਸਰਵਣ ਕਰੋ ਜੀ।
ਸੋਹੀ ਲਲਤ ਬੇੜਾ ਬੰਧਨਾ ਸਕਿਓ ਬੰਧਨ ਕੀ ਵੇਲਾ।
ਇਹ ਫਰੀਦ ਸਾਹਿਬ ਇਹ ਕੋਈ ਪਦਾਰਥਵਾਦੀ ਜਿਸ ਦੀ ਪਦਾਰਥਾਕਾਰ ਬਿਰਤੀ ਸੀ, ਬਹੁਤੇ ਖੱਚਤ ਹੋਇਆ ਪਦਾਰਥਾਂ ਵਿਚ, ਬਿਰਤੀ ਐਨ ਖੁੱਭੀ ਹੋਈ ਪਦਾਰਥਾਂ ਵਿਚ, ਉਹਨੂੰ ਪਦਾਰਥਾਂ ਤੋਂ ਉਪਰਾਮ ਕਰਨ ਲਈ, ਪਰਮੇਸ਼ਵਰ ਵਾਹਿਗੁਰੂ ਦੇ ਨਾਲ ਜੋੜਨ ਵਾਸਤੇ ਬੈਰਾਗ ਜਨਕ ਉਪਦੇਸ਼ ਦਿੰਦੇ ਹੈ ਔਰ ਨਾਲੇ ਅਫਸੋਸ ਵੀ ਜ਼ਾਹਰ ਕਰਦੇ। ਕਹਿੰਦੇ ਭਾਈ ਬੜੇ ਅਫਸੋਸ ਦੀ ਬਾਤ ਹੈ, ਤੇਰੀ ਬਿਰਧ ਅਵਸਥਾ ਹੋ ਚੱਲੀ ਹੈ। ਕਾਲੀ ਮੋਹਨ ਧੌਲੇ ਆਏ, ਭਵਰ ਗਏ ਬਗ ਬੈਠੇ ਆਏ, ਕਾਚੇ ਕਰਵੇ ਰਹੇ ਨਾ ਪਾਣੀ, ਹੱਸ ਚੱਲਿਆ ਕਾਇਆ ਕੁੰਬਲਾਨੀ, ਕੁਆਰ ਕੰਨਿਆ ਜੈਸੇ ਕਰਤ ਸਿਗਾਰਾ, ਕਿਉਂ ਰਲੀਆਂ ਮਾਨੇ ਬਾਜ ਬਤਾਰਾ। ਤੇ ਉਮਰ ਤੇਰੀ ਬੀਤ ਗਈ ਹੈ, ਪਰ ਅਫਸੋਸ ਦੀ ਗੱਲ ਇਹ ਹੈ, ਫਰੀਦ ਸਾਹਿਬ ਜੀ ਕਹਿੰਦੇ ਸੂਹੀ ਲੱਗ ਦੇ ਅੰਦਰ ਕਹਿੰਦੇ ਬੇੜਾ ਬੰਧਨਾ,
ਬੇੜਾ ਬੰਧਨਾ ਸਕੇ ਉਹ ਬੰਧਨ ਕੀ ਵੇਲਾ।
ਕਹਿੰਦੇ ਹੇ ਪ੍ਰੇਮੀਆਂ, ਤੂੰ ਬੇੜਾ ਬੰਨਣਾ ਸੀ, ਬੇੜਾ ਜਿਹੜਾ ਹੁੰਦਾ ਸਾਧ ਸੰਗੀ ਕਿਸ਼ਤੀ ਦੀ ਨਿਆਈ ਨਾ, ਇਹਨੂੰ ਤੁਲਹਾ ਵੀ ਕਹਿੰਦੇ ਆ, ਲੱਕੜਾਂ ਨੂੰ ਜੋੜ ਕੇ ਜਾਂ ਬਾਂਸਾਂ ਨੂੰ ਇਕੱਠੇ ਕਰਕੇ ਇਹਨੂੰ ਰੱਸੀਆਂ ਨਾਲ ਬੰਨ ਕੇ ਨਾ ਪਾਰ ਲੰਘਣ ਦੇ ਕੰਮ ਲੈਂਦੇ ਸਾਧ ਸੰਗੀ। ਕਹਿੰਦੇ ਤੈਨੂੰ ਚਾਹੀਦਾ ਸੀ ਕਿ ਸੰਸਾਰ ਦੇ ਅੰਦਰ ਜਿਹੜਾ ਵਿਸ਼ਿਆਂ ਦਾ ਪਾਣੀ ਹੈ ਨਾ, ਇਹਦੇ ਚ ਦੁਨੀਆਂ ਡੁੱਬ ਰਹੀ ਹੈ। ਤੈਨੂੰ ਚਾਹੀਦਾ ਸੀ ਆਪਣੇ ਸਰੀਰ ਰੂਪੀ ਬੇੜੇ ਨੂੰ ਬੰਨ ਕੇ ਰੱਖਦਾ, ਪਰ ਤੈਂ ਖੁੱਲਾ ਛੱਡ ਦਿੱਤਾ, ਇਸ ਲਈ ਬੇੜਾ ਡੋਬ ਦਿੱਤਾ। ਤੂੰ ਜੀਵਨ ਦੀ ਬੇੜੀ ਸੀ ਜਿਹੜੀ ਪਦਾਰਥਾਂ ਦੇ ਵਿਸ਼ਿਆਂ ਦੇ ਪਾਣੀ ਚ ਡੁੱਬ ਗਿਆ ਹੈ। ਬੇੜਾ ਬੰਧ ਨਾ ਸਕੇ, ਤੂੰ ਇਹ ਬੰਨ ਨਹੀਂ ਸਕਿਆ। ਕਦੋਂ ਬੰਨਣਾ ਸੀ? ਕਹਿੰਦੇ ਬੰਧਨ ਕੀ ਬੇਲਾ, ਜਦੋਂ ਜਵਾਨੀ ਸੀ ਨਾ, ਜਵਾਨੀ ਚ ਵਿਸ਼ੇ ਤੰਗ ਕਰਦੇ ਹੈ, ਉਦੋਂ ਬੰਨਣੇ ਸੀ ਵਿਸ਼ੇ, ਪਰ ਤੂੰ ਐਸਾ ਕੀਤਾ ਨਹੀਂ ਹੈ। ਤੇਰੀ ਵਿਕਾਰੀ ਦ੍ਰਿਸ਼ਟੀ ਹੋ ਰਹੀ ਹੈ, ਜਿਸ ਕਰਕੇ ਤੂੰ ਆਪਣਾ ਸਮਾਂ ਐਵੇਂ ਲੰਘਾ ਲਿਆ। ਕਿਵੇਂ ਬੰਨਣਾ ਸੀ? ਨੇਤਰੀ ਸਤਿਗੁਰ ਪੇਖਣਾ ਐ ਬੰਨਣਾ ਸੀ, ਅੰਤਰ ਗੁਰ ਆਰਾਧਨਾ, ਜੇਬਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ, ਸ੍ਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆ ਦਰਗਾਹ ਪਾਈ, ਉਹ ਨਾਲ ਤੈਨੂੰ ਦਰਗਾਹ ਚਾਹੇ ਟਿਕਾਣਾ ਮਿਲਦਾ। ਐ ਬੰਨਣਾ ਸੀ ਇਸ ਨੂੰ, ਮਨ ਲੋਚਿਆ ਗੁਰਿਆਈਆਂ ਗੁਰਸਬ ਦੀ ਇਹ ਮਨ ਹੋੜੀਆ, ਐ ਇਹਨੂੰ ਬੰਨਣਾ ਸੀ, ਪਰ ਤੂੰ ਬੰਨਿਆ ਨਾ। ਫਰੀਦ ਸਾਹਿਬ ਕਹਿੰਦੇ ਬੇੜਾ ਬੰਧ ਨਾ ਸਕਿਓ, ਬੰਧਨ ਕੀ ਵੇਲਾ, ਵਿਸ਼ਿਆਂ ਦੇ ਪਾਣੀ ਵਿੱਚ ਤੂੰ ਡੁੱਬ ਗਿਆ ਹੈ। ਗੋਤੇ ਖਾ ਹੈ ਨਾ ਨਿਕਲਿਆ, ਇਹਦੇ ਚ ਤੇਰੀ ਬਿਰਤੀ ਜਿਹੜੀ ਹੈ ਨਾ, ਉਹਦੇ ਚ ਡੁਬਕੀਆਂ ਖਾ ਰਹੀ ਹੈ। ਇੱਕ ਸਰੀਰ ਦਾ ਡੁੱਬਣਾ ਹੁੰਦਾ ਸਾਧ ਸਿੰਘ ਜੀ, ਇੱਕ ਮਨ ਦਾ ਡੁੱਬਣਾ ਹੁੰਦਾ ਹੈ। ਸਰੀਰ ਦੇ ਡੁੱਬਣ ਨਾਲੋਂ ਜੇ ਮਨ ਡੁੱਬ ਜਾਏ ਨਾ, ਇਹ ਬਾਹਲਾ ਖਤਰਨਾਕ ਹੈ। ਸਰੀਰ ਤਾਂ ਹੋਰ ਵੀ ਮਿਲ ਜਾਊ, ਪਰ ਮਨ ਤਾਂ ਹੋਰ ਨਹੀਂ ਨਾ ਮਿਲਣ ਲੱਗਿਆ। ਇਸ ਕਰਕੇ ਨਾ ਇਹਨੂੰ ਬੰਨਣਾ ਸੀ, ਸਮਝਾਉਣਾ ਸੀ ਮੂਰਖ ਮਨ ਨੂੰ ਕਿ ਭੋਗਾਂ ਨੂੰ ਤਾਂ ਰੋਗਾਂ ਨੂੰ, ਜਿਹੜੇ ਭੋਗਾਂ ਦੀ ਤੂੰ ਇੱਛਾ ਕਰਦਾ, ਇਹ ਤਾਂ ਰੋਗਾਂ ਨੂੰ ਜਨਮ ਦੇਣ ਵਾਲੇ ਨੇ। ਜਿਹੜੇ ਗੰਦੀ ਵਾਸ਼ਨਾ ਦੇ ਮਗਰ ਲੱਗਿਆ ਸਾਰੀ ਜ਼ਿੰਦਗੀ ਬਰਬਾਦ ਕਰ ਦਿੱਤੀ। ਹੇ ਕਾਮੰਗ ਨਤ ਬਿਸਰਾਮੰਗ, ਤੂੰ ਕਦੇ ਸੋਚਣਾ ਸੀ ਤਾਂ ਨਰਕਾਂ ਨੂੰ ਲਿਜਾਣ ਵਾਲੀ ਗੱਲ ਹੈ। ਬਹੁਤ ਜੋਨੀ ਪ੍ਰਭਾਵਨਾ ਬਥੇਰੀਆਂ ਜੂਨਾਂ ਦੇਣ ਵਾਲੀ ਹੈ। ਚਿੱਤ ਹਰਨ ਤ੍ਰੈ ਲੋਕ ਗਮੇ ਜਬ ਤਫਸੀਲ ਵਿਦਾਰਨ ਹੈ, ਇਹ ਤਾਂ ਸਭ ਕੁਝ ਨਸ਼ਟ ਕਰਨ ਵਾਲੀ ਹੈ। ਇਸ ਕਰਕੇ ਵੇੜਾ ਬੰਧ ਨਾ ਸਕਿਓ, ਬੰਧਨ ਕੀ ਵੇਲਾ, ਜਿਹੜਾ ਜਵਾਨੀ ਦਾ ਵੇਲਾ ਸੀ ਨਾ, ਉਹਦੇ ਚ ਤੋਂ ਵਿਸ਼ਿਆਂ ਦੇ ਪਾਣੀ ਚ ਡੁੱਬਣ ਤੋਂ ਸਰੀਰ ਨੂੰ ਬੰਨਣਾ ਸੀ ਗੁਰੂ ਦੀ ਕਿਰਪਾ ਨਾਲ, ਗੁਰੂ ਦੇ ਉਪਦੇਸ਼ ਨਾਲ। ਪਰ ਤੇਰਾ ਰੂਪ ਨਾ ਪੇਖਾ ਨੇਤਰ, ਐ ਨੇਤਰ ਬੰਨਣੇ ਸੀ, ਨਾ ਤੂੰ ਨੇਤਰ ਬੰਨੇ, ਤੇ ਨਾ ਹੀ ਤੂੰ ਕੰਨ ਬੰਨੇ ਨਾ ਹੀ ਆਪਣਾ ਮੂੰਹ ਬੰਨਿਆ। ਇਸ ਪ੍ਰਕਾਰ ਭਾਈ ਤੂੰ ਆਪਣੀ ਬੇੜੀ ਜੀਵਨ ਦੀ ਡੋਗ ਲਈ ਹੈ। ਫਰੀਦ ਜੀ ਕਹਿੰਦੇ ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ। ਦੂਸਰਾ ਭਾਵ ਹੈ ਕਿ ਜਪ ਤਪ ਕਾ ਬੰਨ ਬੇੜਲਾ, ਤੈ ਜਪ ਤਪ ਰੂਪੀ ਬੇੜਾ ਬੰਨਣਾ ਸੀ ਤੇ ਜਿਹਦੇ ਨਾਲ ਸੰਸਾਰ ਨੂੰ ਕਠਿਨ ਸੰਸਾਰ ਨੂੰ ਜਿੱਤ ਤਰਨ ਦੁਹੇਲਾ। ਇਹ ਜਿਹੜਾ ਦੁਹੇਲਾ ਕਰਨਾ ਸਾਹ ਜੀ ਸੌਖਾ ਹੀ ਹੋ ਜਾਂਦਾ ਜੇ ਤੂੰ ਜਪ ਤਪ ਕਰਦਾ। ਇਹ ਤੋਂ ਲੰਘਣਾ ਬੜਾ ਔਖਾ ਹੈ ਸੰਸਾਰ ਸਮੁੰਦਰ ਦੇ ਵਿੱਚੋਂ। ਇਸ ਭਵਜਲ ਸੰਸਾਰ ਸਮੁੰਦਰ ਦੇ ਵਿੱਚੋਂ ਲੰਘਣ ਵਾਸਤੇ ਤੇ ਇਸ ਪ੍ਰਕਾਰ ਤੋਂ ਜਪ ਤਪ ਦਾ ਜਪ ਤਪ ਸੰਜਮ ਧਰਮ ਨਾ ਕਮਾਇਆ ਤਾਂ ਕੁਛ ਵੀ ਨਹੀਂ ਕੀਤਾ। ਸੇਵਾ ਸਾਧ ਨਾ ਜਾਣੇ ਹਰ ਰਾਇਆ ਕਹੋ ਨਾਨਕਾ ਨੀਚ ਕਰਮਾ ਨੀਚ ਕਰਮ ਹੀ ਕਰਦਾ ਰਿਹਾ। ਸੋ ਇਸ ਪ੍ਰਕਾਰ ਦੇ ਜਪ ਤਪ ਕਾ ਇਹ ਜਿਹੜਾ ਬੇੜਾ ਬੰਨਣਾ ਸੀ ਬੇੜਾ ਬੰਧ ਨਾ ਸਕਿਓ ਤੋਂ ਜਪ ਨਹੀਂ ਕੀਤਾ ਤਪ ਨਹੀਂ ਕੀਤਾ ਪਾਠ ਪੂਜਾ ਗੁਰੂ ਘਰ ਜਾਣਾ ਕਥਾ ਕੀਰਤਨ ਕੁਛ ਨਹੀਂ ਕੀਤਾ। ਕਰਦਾ ਕੀ ਰਿਹਾ ਅਵਰ ਕਾਜ ਤੇਰੇ ਕਿਤੇ ਨਾ ਕੰਮ ਉਹ ਕਰਦਾ ਰਿਹਾ ਜਿਹੜੇ ਤੇ ਫੁੱਟੀ ਕੌਡੀ ਕੰਮ ਨਹੀਂ ਆਉਣ ਵਾਲੇ। ਸੋ ਇਸ ਕਰਕੇ ਫਰੀਦ ਜੀ ਕਹਿੰਦੇ ਨੇ ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ। ਇਹ ਜਿਹੜਾ ਵੇਲਾ ਸੀ ਬੇਲਾ ਕਿਹੜਾ ਸੀ ਮਨੁੱਖਾ ਸਰੀਰ ਦਾ ਬੇਲੇ ਦਾ ਅਰਥ ਹੈ ਸਮਾਂ। ਇਹ ਤੇਰੀ ਔਸਰ ਇਹ ਤੇਰੀ ਵਾਰ ਘੱਟ ਭੀਤਰ ਤੋਂ ਦੇਖ ਵਿਚਾਰ ਗੋਬਿੰਦ ਮਿਲਣ ਕਿ ਇਹ ਤੇਰੀ ਆਹੀ ਤਾਂ ਵਾਰੀ ਸੀ ਇਹ ਜਾ ਰਹੀ ਹੈ ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਹ ਕਟੈ ਤਨ ਚੀਜ਼ ਇਹ ਵੇਲਾ ਤੂੰ ਲੰਘਾ ਲਿਆ। ਨਾਮ ਜਪਣ ਕੋ ਜੀਭਾ ਦੀਨੀ ਹਰ ਦਰਸ਼ਨ ਕੋ ਅੱਖੀ ਇੱਕ ਇੱਕ ਸਵਾਸ ਅਮੋਲ ਜਾਵੇ ਹੱਥ ਨਾ ਆਵੇ ਲੱਗੀ। 24,000 ਦਾ ਖਰਚ ਹਮੇਸ਼ਾ ਆਮਦਨ ਮੂਲ ਨਾ ਜੀਵੇ ਜਿਸ ਬੰਦਾ ਬਨਜਾਰੇ ਇਤਨਾ ਘਾਟਾ ਸੋ ਬੰਦਾ ਕੈਸੇ ਜੀਵੇ ਕਾਹਦਾ ਜੀਵਨ ਹੈ ਇਹ ਘਾਟਾ ਪੈ ਰਿਹਾ ਹੈ। ਇਸ ਕਰਕੇ ਕਹਿੰਦੇ ਹਨ
ਪਰ ਸਰਵਰ ਜੋ ਉਛਲੇ ਤੋ ਤਰਨ ਬਹਿਲਾ।
ਇਹ ਫਰੀਦ ਸਾਹਿਬ ਕਹਿੰਦੇ ਪ੍ਰੇਮੀਆਂ ਇਹ ਗੱਲ ਯਾਦ ਰੱਖੀ ਕਹਿੰਦੇ ਸਮਾਂ ਐਸਾ ਆ ਰਿਹਾ ਜਪਦਾ ਅਰਥ ਹੈ ਜਦੋਂ ਇਹ ਤੇਰਾ ਮਨੁੱਖਾ ਸਰੀਰ ਰੂਪੀ ਸਰੋਵਰ ਹੈ ਨਾ ਜਿਹੜਾ ਜਦੋਂ ਬਿਰਧ ਅਵਸਥਾ ਰੂਪੀ ਪਾਣੀ ਨਾਲ ਭਰ ਗਿਆ ਇਹ ਪਰ ਜੋਗਨ ਜਿਸ ਵੇਲੇ ਪਰ ਸਰਵਰ ਜਬ ਜਬ ਜਦੋਂ ਸਰਵਰ ਸਰੋਵਰ ਸਰੋਵਰ ਕਿਹੜਾ ਮਨੁੱਖਾ ਸਰੀਰ ਬੁਢਾਪੇ ਦੇ ਨਾਲ ਭਰ ਗਿਆ ਜਿਸ ਵੇਲੇ ਜਾਣੀ ਬੁਢਾਪਾ ਸਾਰੇ ਅੰਗਾਂ ਤੇ ਆ ਗਿਆ। ਇਹ ਭਰਨਾ ਹੈ ਬੁਢਾਪੇ ਦਾ ਸਾਰੇ ਅੰਗ ਬੁੱਢੇ ਹੋ ਗਏ ਕਹਿੰਦੇ ਫਿਰ ਉਛਲ ਹੈ ਕਿਵੇਂ ਉਛੜੂਗਾ ਜੇ ਕੋਈ ਚੀਜ਼ ਬਾਹਲੀ ਭਰ ਜਾਵੇ ਸਾਹ ਕੀ ਉਛਲਦੀ ਹੈ ਨਾ ਫਿਰ ਉਹ। ਇਸੇ ਤਰ੍ਹਾਂ ਜਦੋਂ ਬੁਢਾਪਾ ਬਾਹਲੀ ਭਰ ਜਾਂਦਾ ਹੈ ਨਾ ਉਦੋਂ ਵੀ ਦੁੱਖ ਉਛਲਦੇ ਹੈ ਦੁੱਖ ਉਛਾਲੇ ਮਾਰਦੇ ਹੈ ਦੁੱਖ ਵੱਧ ਜਾਂਦੇ ਰੋਗਾਂ ਦੀ ਪੰਡੀ ਬਣ ਜਾਂਦਾ ਸਰੀਰ ਬਿਰਧ ਅਵਸਥਾ ਦੇ ਅੰਦਰ। ਕਹਿੰਦੇ ਤਬ ਤਾਰਨ ਦਹੇਲਾ ਫਿਰ ਤੂੰ ਕੀ ਕਰੇਗਾ ਸਿਰ ਕੰਪਿਓ ਪਗ ਡਗਮਗੈ ਨੈਣ ਜੋਤ ਤੇ ਹੀਨ ਕਹੋ ਨਾਨਕ ਇਹ ਵਿਧ ਭਈ ਤਉ ਨਾ ਹਰ ਰਸਲੀਨ ਫਿਰ ਕਿਵੇਂ ਤਰੇਗਾ ਤੂੰ ਤਬ ਤਾਰਨ ਦੇ ਉਸ ਵੇਲੇ ਤਾਂ ਤਰ ਨਹੀਂ ਸਕੇਗਾ ਤੂੰ। ਪਰ ਸ੍ਰੀ ਹਰੀ ਜੀ ਨੇ ਸਾਹ ਸਿੰਘ ਜੀ ਆਪਣੀ ਜ਼ਿੰਦਗੀ ਦੇ ਅੰਦਰ ਤਿੰਨ ਗ੍ਰੰਥ ਸੰਕੇਤ ਮਿਲ ਗਿਆ ਵੀ ਬਣਾਏ ਹੈ ਜਦੋਂ ਇਹ ਕੰਸੀ ਦੇ ਅੰਦਰ ਪੜ੍ਹਿਆ ਰਾਜਿਆਂ ਦਾ ਸਾਹ ਸਿੰਘ ਜੀ ਜਿਹੜੇ ਰਾਜਕੁਮਾਰ ਹੁੰਦੇ ਕੰਸੀ ਦੇ ਅੰਦਰ ਵਿਦਿਆ ਪੜ੍ਹਾਈ ਜਾਂਦੀ ਉਹਨਾਂ ਨੂੰ ਵਿਦਿਆ ਦੀ ਬੜੀ ਕਦਰ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ 5 ਸਿੰਘ ਕੰਸੀ ਭੇਜ ਕੇ ਪੜ੍ਹਾਏ ਕਿ ਮੇਰਾ ਖਾਲਸਾ ਵਿਦਵਾਨ ਹੋਵੇ। ਅੱਜ ਅਨਪੜ੍ਹ ਲੜਾ ਅਨਪੜ੍ਹਤਾ ਦਾ ਜ਼ਿਆਦਾ ਪ੍ਰਚਾਰ ਕਰਦਾ ਫਿਰਦਾ ਸਾਹ ਜੀ ਕਹਿਣਗੇ ਪੜ੍ਹਿਆ ਮੂਰਖ ਆ ਕੇ ਹੋਰ ਕੁਛ ਨਹੀਂ ਉਹਦਾ ਚਾਰ ਕਪੁਕਾ ਕੰਠ ਕਰ ਲੈਣੀ ਹੈ ਅਨਪੜ੍ਹਤਾ ਨੂੰ ਵਧਾਉਂਦੇ ਫਿਰਦੇ ਹੈ। ਸੋ ਇਸ ਕਰਕੇ ਸਾਹ ਸਿੰਘ ਜੀ ਜਿਸ ਵੇਲੇ ਭਰਤੀ ਉੱਥੇ ਪੜ੍ਹਿਆ ਉਸ ਵੇਲੇ ਵਿਸ਼ਿਆਂ ਦੇ ਵਿੱਚ ਮਨ ਇਹਦਾ ਡੁੱਬਿਆ ਹੋਇਆ ਸੀ। 100 ਸਲੋਕ ਸੰਸਕ੍ਰਿਤ ਦਾ ਬਣਾਇਆ ਇਹਨੇ ਉਹਨੂੰ ਕਹਿੰਦੇ ਆ ਸ਼ਿੰਗਾਰ ਸਤਕ 100 ਸਲੋਕ ਸੰਸਕ੍ਰਿਤ ਦਾ ਉਹਦੇ ਸਾਹ ਸਿੰਘ ਕੋਈ ਵਿਸ਼ਾ ਰਸ ਦੀ ਝਲਕ ਪੈਂਦੀ ਹੈ ਤੇ ਜਿਸ ਵੇਲੇ ਰਾਜਕਾਜ ਦਾ ਕੰਮ ਸੰਭਾਲਿਆ ਫਿਰ ਇਹਨੂੰ ਫਿਕਰ ਪਿਆ ਵੀ ਰਾਜਿਆਂ ਨੂੰ ਰਾਜ ਕਿਵੇਂ ਕਰਨਾ ਚਾਹੀਦਾ। ਇਹ ਚੱਕਰਵਰਤੀ ਸੀ ਛੋਟਿਆਂ ਰਾਜ ਨੂੰ ਉਪਦੇਸ਼ ਦੇਣ ਵਾਸਤੇ ਇੱਕ ਗ੍ਰੰਥ ਲਿਖਦਾ ਹੈ ਉਹਨੂੰ ਕਹਿੰਦੇ ਨੀਤੀ ਸਤਕ 100 ਸਲੋਕ ਉਹਦਾ ਲਿਖਿਆ। ਜਿਸ ਵੇਲੇ ਪਿੰਗਲਾ ਰਾਣੀ ਤੋਂ ਠੋਕਰ ਵੱਜੀ ਨਾ ਜਿਹਦੇ ਨਾਲ ਬਾਹਲਾ ਹੀ ਪਿਆਰ ਕਰਦਾ ਸੀ ਬੇਵਫਾ ਨਿਕਲ ਗਈ ਜੰਗਲ ਨੂੰ ਚਲਿਆ ਗਿਆ ਫਿਰ ਜੰਗਲਾਂ ਚ ਬਹਿ ਕੇ ਰੋ ਰੋ ਕੇ ਸਾਸ ਜੀ ਕਲਮ ਚੋਕੇ ਨਾ ਬੈਰਾਗ ਦੇ ਵਿੱਚ ਆ ਕੇ 100 ਸਲੋਕ ਲਿਖਦਾ ਹੈ ਉਹਨੂੰ ਕਹਿੰਦੇ ਨੇ ਬੈਰਾਗ ਸਤਕ। ਉਹਦੇ ਵਿੱਚ ਵਿਚਾਰ ਆਉਂਦੀ ਹੈ ਤੇ ਉਸ ਦੇ ਵਿੱਚ ਕਹਿੰਦੇ ਨੇ ਭਰਤੀ ਜੀ ਕਹਿੰਦੇ ਜਰਾ ਅਪਾਹ ਨਾ ਹੋ ਸਕੇ। ਜਰਾ ਦਾ ਅਰਥ ਹੈ ਨਿੱਕਾ ਜਾ ਥੋੜਾ ਜਾ ਵਿਰੰਚਕ ਮਾਤਕ। ਜਰਾ ਅਪਾਹ ਨਾ ਹੋ ਸਕੇ ਜਰਾ ਅਵਸਥਾ ਮਾਂ ਹੈ ਜਰਾ ਦਾ ਨਾਮ ਹੈ ਬੁਢਾਪਾ। ਕਹਿੰਦੇ ਜਿਸ ਵੇਲੇ ਬੁਢਾਪਾ ਆ ਗਿਆ ਰੰਚਕ ਮਤ ਵੀ ਤੇਰੇ ਕੋਲੋਂ ਕੋਈ ਅਪਾ ਨਹੀਂ ਹੋ ਸਕੇਗਾ। ਜਰਾ ਅਪਾ ਨਾ ਹੋ ਸਕੇ, ਜਰਾ ਅਵਸਥਾ ਮਾਂ ਹੈ ਉਹ ਭਗ ਸਾਗਰ ਕੇ ਤਰਨ ਕੋ ਤਰਨ ਅਵਸਥਾ ਆਏ। ਇਹ ਜਵਾਨੀ ਨਾ ਐਵੇਂ ਕਿਤੇ ਲਗਾ ਲਈ। ਇਸ ਕਰਕੇ ਇੱਥੇ ਫਰੀਦ ਸਾਹਿਬ ਜੀ ਕਹਿੰਦੇ ਨੇ ਤਬ ਤਰਨ ਦੁਹੇਲਾ ਕਠਿਨ ਹੋ ਜਾਊਗਾ, ਕਿਉਂਕਿ ਤੇਰੇ ਸਰੀਰ ਨੇ ਕੰਮ ਨਹੀਂ ਕਰਨਾ। ਜੇ ਪਰਿਵਾਰ ਲੈ ਗਿਆ, ਗੁਰਦੁਆਰੇ ਲੈ ਗਿਆ, ਨਹੀਂ ਘਰੇ ਬੈਠਾ ਤਰਸੀ ਜਾਏਗਾ ਵੀ ਕੋਈ ਮੱਥਾ ਵੀ ਟਿਕਾਉਂਦਾ। ਜਿੰਨਾ ਚਿਰ ਚੱਲਦੇ ਨੇ ਅੰਗ ਪੈਰ, ਉਹਨਾਂ ਚਿਰ ਭਾਈ ਇਹਨਾਂ ਤੋਂ ਵਾਹਿਗੁਰੂ ਦੀ ਪ੍ਰਾਪਤੀ ਦਾ ਕੰਮ ਲੈ ਕਿਉਂ ਨਹੀਂ ਲੈਂਦਾ ਹੈ। ਇਉਂ ਕਹਿੰਦੇ ਨੇ ਭਰ ਸਰਵਰ ਜਬ ਕੁਛ ਲੈ ਤਬ ਤਰਨ ਦੁਹੇਲਾ, ਫਿਰ ਤਾਂ ਦੁਹੇਲਾ ਕਠਿਨ ਹੋ ਜਾਊਗਾ। ਤੇ ਦੂਸਰਾ ਭਾਵ ਕਹਿੰਦੇ ਜਬ ਜਦੋਂ ਸਰੀਰ ਰੂਪੀ ਸਰੋਵਰ ਸਵਾਸਾਂ ਰੂਪੀ ਪਾਣੀ ਨਾਲ ਭਰ ਗਿਆ, ਯਾਨੀ ਸਵਾਸ ਪੂਰੇ ਹੋ ਗਏ, ਭਰਨ ਦਾ ਅਰਥ ਪੂਰਾ, ਜਦੋਂ ਕੋਈ ਭਾਂਡਾ ਕਹਿੰਦੇ ਬਸ ਹੁਣ ਪੂਰਾ ਹੋ ਗਿਆ ਭਰ ਗਿਆ, ਜਦੋਂ ਕੋਈ ਬੰਦੇ ਦੀ ਸਾਸ ਵੀ ਸਵਾਸ ਨਿਕਲ ਜਾਂਦੇ ਹੈ ਫਿਰ ਕੀ ਕਹਿੰਦੇ, ਕਹਿੰਦੇ ਜੀ ਪੂਰਾ ਹੋ ਗਿਆ। ਕਹਿੰਦੇ ਜਿਸ ਵੇਲੇ ਸਵਾਸ ਪੂਰੇ ਹੋ ਗਏ ਨਾ ਤਾਂ ਉਛਲੇ, ਉੱਥੇ ਕੀ ਕਰੇਗਾ ਉਛਲੂ, ਕੀ ਸਵਾਸ ਪੂਰੇ ਹੋ ਗਏ, ਜਮ ਰਾਜੇ ਦੇ ਹੇਰੂ ਆਏ ਉਹਨਾਂ ਨੇ, ਜਮਦੂਤਾਂ ਨੇ ਇਹਨੂੰ ਸਰੀਰ ਦੇ ਚੋਂ ਉਛਾਲਣਾ, ਫਿਰ ਜੀਵਾਤਮਾ ਨੂੰ ਕੱਢਣਾ, ਜਿੰਦਲ ਮਾਨੀ ਕੱਢੀ ਹੱਡਾਂ ਕੁਗੜ ਪਾਏ ਉਹਨੂੰ ਉਛਾਲਣਗੇ, ਤਬ ਤਰਨ ਦੇਲਾ ਫਿਰ ਕਿਵੇਂ ਤਰੇਗਾ ਭਾਈ, ਫਿਰ ਤਾਂ ਜਮਾਂ ਦੇ ਵਸ ਪੈ ਗਿਆ, ਆਪੀ ਨੇ ਭੋਗ ਭੋਗ ਕਹਿ ਹੋਏ ਭਸਮੜ ਪੌਰ ਸੁਧਾਇਆ, ਵੱਡਾ ਹੋਆ ਦੁਨੀਦਾਰ ਗੱਲ ਸੰਗਲ ਘੱਤ ਚਲਾਇਆ, ਕਰੇਗਾ ਕਿਵੇਂ, ਤੂੰ ਤਾਂ ਪਰਾਏ ਅਧੀਨ ਹੋ ਜਾਣਾ ਉਸ ਵੇਲੇ, ਹੁਣ ਹੀ ਹੈ ਸੁਤੰਤਰ ਜੋ ਮਰਜ਼ੀ ਕਰ ਲੈ। ਤਬ ਤਰਨ ਦੇਲਾ ਫਿਰ ਤਾਂ ਬਾਹਲੀ ਔਖਾ ਹੋਏਗਾ,
ਹੱਥ ਨਾ ਲਾਏ ਕੁਸੁੰਬੜ ਜਨ ਜਾਸੀ ਢੋਲਾ।
ਜੀ ਕੁਝ ਪੰਗਤੀਆਂ ਸਤਿਗੁਰੂ ਦੀ ਬਾਣੀ ਤਾਂ ਸਾਰੀ ਅਗਾਧ ਬੋਧ ਹੈ, ਪਰ ਕੁਝ ਪੰਗਤੀਆਂ ਕੁਝ ਸ਼ਬਦ ਵਿਸ਼ੇਸ਼ ਹੀ ਹੁੰਦੇ ਹੈ ਅਰਥ ਭਾਵ ਤੋਂ, ਤੇ ਵੱਡਿਆਂ ਦਾ ਬੜਾ ਭਾਰੀ ਖਜ਼ਾਨਾ ਸਾਧ ਸੰਗੀ ਸੰਤ ਗਿਆਨੀ ਗੁਰਬਚਨ ਸਿੰਘ ਮਹਾਂਪੁਰਖਾਂ ਦੇ ਭਰੇ ਪਏ ਨੂੰ ਭੰਡਾਰੇ, ਮੁਕਾ ਨਹੀਂ ਸਕਦੇ ਸਾਡੀ ਸੰਪਰਦਾ ਦੇ ਜਿੰਨੇ ਮਰਜ਼ੀ ਗਿਆਨੀ ਜ਼ੋਰ ਲਾ ਲਾ ਕੇ ਕੰਠ ਕਰ ਲੈਣ, ਇੰਨਾ ਅਨੁਭਵੀ ਗਿਆਨ ਸਾਧ ਸੰਗੀ ਮਹਾਂਪੁਰਸ਼ਾਂ ਦਾ ਆਪਣਾ ਤੇ ਕੁਝ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸੀਨਾ ਵਸੀਨਾ ਪੜਾਏ ਹੋਏ ਅਰਥ ਹਨ। ਤੇ ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਕਿਉਂਕਿ ਸਮਾਂ ਜਿਹੜਾ ਸਾਧ ਸੰਗ ਜੀ, ਤੇ ਕੱਲ ਮੈਨੂੰ ਥੋੜਾ ਜਿਹਾ ਭੁਲੇਖਾ ਲੱਗ ਗਿਆ, ਗੁਰਮੁਖ ਪਿਆਰੇ ਨੇ 8:30 ਕਹਿ ਦਿੱਤਾ, ਮੇਰੇ ਦਿਮਾਗ ਵਿੱਚ ਉਹੀ ਭੀੜ ਹੋ ਗਿਆ, 8:30 ਹਟਣਾ ਸੀ ਮੈਂ 8:15, ਤੇ ਜਦੋਂ ਉੱਥੇ ਗਏ ਗਾਹ ਉਹ ਸਮਾਪਤੀ ਕਰਕੇ ਦੇਗ ਵਰਤਾ ਤੀ, ਉਹਨਾਂ ਨੇ ਕਹਿੰਦੇ ਜਿਸ ਤਰ੍ਹਾਂ ਇੱਥੇ ਦੇਗ ਵਰਤਾ ਦਿੱਤੀ। ਇਸ ਕਰਕੇ ਗੁਰੂ ਕਿਰਪਾ ਕਰੇ, ਸ਼ਬਦ ਤਾਂ ਹੈ ਵਿਸ਼ੇਸ਼, ਇਹੋ ਜਿਹੇ ਸ਼ਬਦ ਘੱਟੋ ਘੱਟ ਵੀ ਘੰਟੇ ਡੇਢ ਘੰਟੇ 1.25 ਘੰਟੇ ਤੋਂ ਘੱਟ ਨਹੀਂ ਖੁੱਲਦੇ, ਪਰ ਜਿੰਨਾ ਕੁ ਸਮਾਂ ਉਹਦੇ ਅਨੁਸਾਰ ਮੈਂ ਆਪ ਨੂੰ ਬੇਨਤੀ ਕਰੂੰ। ਅਰਥ ਸਾਹਿਬ ਜੀ ਬੜੇ ਵਿਸ਼ਾਲ ਹਨ, ਗੁਰੂ ਕਿਰਪਾ ਕਰੇ ਖਾਸ ਖਾਸ ਮੈਂ ਕੋਸ਼ਿਸ਼ ਕਰਦਾ ਕਿ ਲੱਗ ਜਾਣ ਅਰਥ। ਆਓ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬੇਅੰਤ ਹੀ ਐਸੇ ਪਦਾਰਥਾਂ ਦਾ ਪ੍ਰਮਾਣ ਦਿੱਤਾ ਹੈ ਤੇ ਜਿਨ੍ਹਾਂ ਦਾ ਅੰਤਰੀ ਭਾਵ ਪਰਮਾਰਥ ਦੇ ਵਿੱਚ ਹੈ। ਸਾਧ ਸੰਗਤ ਪ੍ਰਕਿਰਤੀ ਚੋਂ ਦ੍ਰਿਸ਼ਟਾਂਤ ਲੈਣਾ, ਗਾਹ ਦ੍ਰਿਸ਼ਟਾਂਤ ਦੇ ਅੰਦਰ ਟਿਕਾਉਣਾ ਉਸ ਨੂੰ। ਹੁਣ ਇੱਥੇ ਕੁਸੁੰਬੇ ਦਾ ਪ੍ਰਮਾਣ ਦੇ ਰਹੇ ਹੈ ਬਾਬਾ ਫਰੀਦ ਸਾਹਿਬ, ਪੜੋ ਜੀ ਦੁਬਾਰੇ ਕਹੋ ਜੀ।
ਖਤਨਾ ਲਾਏ ਕੁਸੁੰਬੜ ਜਲ ਜਾਸੀ ਢੋਲਾ।
ਇਹਦੇ ਦੋ ਅਰਥ ਨੇ ਸਾਧ ਸੰਗਤ ਜੀ। ਪਹਿਲਾ ਅਰਥ ਇਸਦਾ, ਕੁਸੁੰਬਾ ਅਗਨੀ ਦੀ ਲਾਟ ਨੂੰ ਕਹਿੰਦੇ ਹੈ, ਤੇ ਉਹ ਜੇ ਕੋਈ ਅਣਜਾਣ ਬੰਦਾ ਹੈ, ਬੱਚਾ ਹੈ, ਆਪਾਂ ਉਹਨੂੰ ਕਹਿੰਦੇ ਦੇਖਿਓ ਭਾਈ ਇਹਨੂੰ ਕਿਤੇ ਅੱਗ ਨੂੰ ਹੱਥ ਨਾ ਲਾ ਲਈ, ਢੋਲਾ ਹੇ ਪਿਆਰੇ ਆ, ਢੋਲ ਦਾ ਅਰਥ ਹੈ ਪਿਆਰਾ, ਹੇ ਪਿਆਰੇ ਦੇਖੀ ਕਿਤੇ ਅੱਗ ਨੂੰ ਹੱਥ ਨਾ ਲਾ ਬੈਠੀ, ਕੀ ਹੋਊਗਾ, ਜਲ ਜਾ ਸੀ ਤੇਰਾ ਹੱਥ ਸੜ ਜਾਊਗਾ ਜੇ ਹੱਥ ਲਾ ਲਿਆ ਇਸ ਨੂੰ, ਇਹ ਪ੍ਰਮਾਣ ਹੈ ਬਾਹਰ ਦਾ। ਇਸੇ ਤਰ੍ਹਾਂ ਫਰੀਦ ਸਾਹਿਬ ਕੀ ਕਹਿੰਦੇ ਹੈ, ਕਹਿੰਦੇ ਹੱਥ ਨਾ ਲਾਈ ਕੁਸੁੰਬੜ, ਕਹਿੰਦੇ ਦੇਖੀ ਕਿਤੇ ਆ ਤ੍ਰਿਸ਼ਨਾ ਦੀ ਅੱਗ ਹੈ ਨਾ ਜਿਹੜੀ, ਇਹ ਬਾਹਰ ਨਾਲੋਂ ਖਤਰਨਾਕ ਹੈ, ਬਾਹਰਲੀ ਅੱਗ ਨਾਲੋਂ, ਤੋ ਤ੍ਰਿਸ਼ਨਾ ਰੂਪੀ ਅੱਗ ਨੂੰ ਕਿਤੇ ਮਨ ਰੂਪੀ ਹੱਥ ਨਾ ਪਾ ਬੈਠੀ, ਹੱਥ ਨਾ ਲਾਈ ਇਹਨੂੰ, ਹੱਥ ਨਾ ਲਾਏ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੇ ਵਿੱਜੇ ਨਾਨਕਾ, ਜਿਹੜੇ ਇਹਦੇ ਚ ਪੈ ਜਾਣ ਸੜ ਜਾਂਦੇ ਹੈ। ਪਾਵਕ ਸਾਗਰ ਅਥਾਹ ਲਹਿਰ ਮੈਂ, ਅਥਾਹੀ ਲਹਿਰਨ ਤਾਰ ਉਤਾਰਨ ਹਾਰੇ, ਪਰਮਾਤਮਾ ਨੂੰ ਇਹ ਬੇਨਤੀ ਹੈ ਕਿ ਬਚਾ ਲੈ ਮਹਾਰਾਜ। ਸੋ ਇਸ ਕਰਕੇ ਹੱਥ ਨਾਲ ਹੀ ਕੁਸੁੰਬੜ ਹੈ, ਤ੍ਰਿਸ਼ਨਾ ਰੂਪੀ ਇਹਨਾਂ ਪਦਾਰਥਾਂ ਨੂੰ ਦੇਖੀ ਕਿਤੇ ਅੱਗ ਨੂੰ ਹੱਥ ਨਾ ਪਾ ਬੈਠੀ, ਤ੍ਰਿਸ਼ਨਾ ਨਾ ਕਰ ਬੈਠੀ ਪਦਾਰਥਾਂ ਦੀ, ਕੀ ਹੋਏਗਾ, ਚੱਲ ਜਾ ਸੀ ਸੜ ਜਾਏਗਾ, ਦਾਗ ਲੱਗ ਜਾਣਗੇ, ਜਿੱਥੇ ਜਿਸਮ ਝੁਲਸਿਆ ਜਾਂਦਾ ਨਾ ਉੱਥੇ ਦਾਗ ਪੈ ਜਾਂਦੇ ਆ। ਕਹਿੰਦੇ ਇਸ ਤਰ੍ਹਾਂ ਹੀ ਜਿੱਥੇ ਪਦਾਰਥਾਂ ਦੇ ਲਾਲਚ ਦੇ ਦਾਗ ਪੈ ਗਏ ਨਾ ਤੈਨੂੰ, ਫਿਰ ਇਹ ਵੇਖ ਲਈ ਦਾਗ ਦੋਸ ਮੋਹ ਚੱਲਿਆ ਲਾਏ, ਦਰਗਾਹ ਵੈਸਣ ਨਾ ਹੀ ਜਾਏ, ਆਹ ਹਾਲਤ ਹੋ ਜਾਊਗੀ ਤੇਰੀ। ہاتھ نہ لائیں تو سمبڑے جل جا سی تو لا ہے پیارے دیکھیں سڑ جائیں گا ترشنا کتنے ترشنا کی اگنی دے اندر سڑ نہ جائیں من روپی ہاتھ نہ پاوے کی پدارتھاں دے اندر اے ساری اگ ہی ہے جیسی اگن ادھر میں تیسی باہر مایا مایا اگن سب ایک ہو جی کرتے کھیل چاہے تا کرتے دے کھیل پر ایسے ہی کھیل احساس دو چیزاں دے پرمان ساس جی جتھے کسمبے دا دوجا ارتھ ہے ایک بوٹی ہوندی ہے ساس جی یہ جڑا فل ہوندا ہے نا فل کا کیسر ورگا رنگ ہوں تڑیاں ہوں اس رنگ تو ہوں باہر چمکیلا پڑکیلا بہت پر یہ کچا رنگ اینا نا پانی کی بوند پہ ویل سجاد یہ کچا رنگ لے کے کسمبا رنگ کچا رنگ جہا ہے وہ کچا رنگ کپڑے چاڑیا ہوں جی گلا ہاتھ لا دیے تا بھی وہ رنگ لے جاتا دوسرا رنگ ہے ایک مجیٹ کا ہے یہ بھی بوٹی مجیٹ ایک بیل ہی ہے ساس جی وہ بیل کی نا جی ڈنڈی ہے وہ ڈوٹی دے بچوں ایک لال رنگ کا بہت پکا رنگ نکلتا ہے وہ مہاراج پرمان دے کایا رنگن جی تھی پیارے پائیا نو مجیٹ رنگن والا جی رنگ ہے صاحب ایسا رنگ نہ ڈیٹ پکا رنگ مجیٹ کا جہاں ساس جی کپڑا کا پڑ جاؤ گا پر رنگ لہنگا نہیں ہے اس طرح کایا کپر چیر وفارے ہر رنگ نہ لے سب پگا یہ گوڑا رنگ چاڑ تو ایک پدارتھ کے کچے رنگ نو کیوں ہاتھ لاؤنا ہے فرید صاحب اتنے کہنے دیکھیں کہ ایسا جڑا رنگ ہے نا پھر بول بھی جگہ پہنچتے
ہاتھ نہ لا ایک سمبڑ جل جا سی ٹولا
یہ ساتھ سنجیو فل جڑے نا یہ دو تین پرمان سے پہلے تو ہے بھی جی ان پانی کا جل نہ ہو پانی کا پانی والا ہاتھ نہ لائیں اتنے کچے رنگ نو کی ہوگا جل جل والا پانی والا ہاتھ جی لاتا جاسی ڈولا یہ پیاریا رنگ فکا پی جاؤ گا اسی ویلے اسی طرح جن پدارتھ نے کسمبے پدارتھ ساتھ یہ رنگ لے رہے جتنے تنوانت کلوانت ملکوانت دیس ہیں من میرے ایک سب رنگ کسمب کچان کہ سب دن سجائے جو رنگ کسمب کچان کچا رنگ کسمب کا تھوڑ رہا دن چار جیو کوڑا رنگ کسمب کا بن سجائے دکھ روئے کن پرمان دتے جان تے بھائی گرداس نے کچا رنگ کسمب کا پانی دھوتے تھر نر ہوئی ستھر نہیں رہندا کچا رنگ کسمب کا تھوڑ رہا دن چار جیو منمک نام بہونے رنگ کسمبا دیکھ نہ بھول اس کا رنگ دن تھوڑ رہا چھوچا اس کا مل تے اے پدارتھ دے رنگ ایسے ہاتھ ہاتھ نہ لائیں کسمبڑا جل جا سی ٹولا کہندے اسی طرح پدارتھ اپنا جڑا ساتھ ہی پریم دے نال پریم روپی پانی ہے من روپی ہاتھ پریم روپی پانی دے نال گلا کر کے کہندے پدارتھ پکڑ نہ لگ جائیں یہ ایویں کچے ہی رنگ ہے بن سجاؤ گا تے دوسرا ساتھ جی پانی کی بوند پہ جی بھائی گرداس کہندے ہیں کچا رنگ کسمب کا پانی دھوتے تھر نال ہوئی تے اسی طرح ساتھ سنگت جڑے پدارتھ نا یہ پدارتھ کسمبے دی طرح ہی انہاں دے اتے جس ویلے پنا کا ابھاو روپی بوند پیتی ہے پن ابھاو ہو گئے بوند یہ پی گئی پنا کا ابھاو ہون روپ بوند پدارتھ جدے لاس ہو جان گے دیکھتے ہی رہ جائیں گے کنگال ہو جائے چھن میں رو رنگ کو کری رو رنگ کر ڈارے تے جس ویلے یہ ہاتھ ساتھ سنگی ہوں ہے کہنے پھر تو کھڑا ہی دیکھ رہ جائے گا ہاتھ نہ لائے کسمبڑے جل جا سی ٹولا تیرے پلے کچھ نہیں رہنا ہے اس کر کے دشیاں دے جڑے رنگ ہیں یہ کسمبے نے بھائی انہوں نے کتنے ہاتھ نہ
لائیں
رہا کی ہاتھ نہیں لاؤنا ہے سائی دے کہندے نا
کافی پسلی سہ کے بولا
کہندے ہے پریمیا یہ سنسار دے اندر ایک وہ ہیں کون کہندے جڑے سہ پتی پرمیشر واہگرو دے بولاں بول کہڑے نے واہگرو ستنام تے خدا دا نام رام شبد جو بھی جس دھرم دے انسار بھی ہے یہ سہ کہڑے بولے سارے نام سنبھال کہندے او جڑے ہیں ایک آپی نے پتلی انہاں اکرا نے کی کیتا ہے اپنے من نو ساتھ سنجی سنسار دیا باشنا تو سوکھم کر لیا پتلا کر لیا ہے یہ امرتسر والی پرسال کا پاٹھ جاننا ساتھ سنجی دوسرا دند بھی تے سال دے اندر فرید کوٹ یہ ٹیکے دے انسار ماں پرشانے سال سی عرط جڑا سی او دے انسار لائے سنت گیانی گربتن سنگھ جی نے کہنے کہ سہ پتی پرمیشر واہی گروہ دے اتوا اپنے گروہ سہبانہ دے بیدان دے کیرے کیے دے بولا نو سہ کیے سہاریا ہے کیونکہ کبیر صاحب نے ساس میں ایسا کہا ہے کبیر چوٹ سہیلی سیل کی لاگت پیرے اساس کہندے جیگتے چوٹ سیلے دی لگ جائے کہندے ہوتا لگیا ہویا مرا بٹا سا آئے جاؤ گا چوٹ سہارا ہے شبد کی تاس اور گرو میں داس شبد کی چوٹ سہارنی بڑی اوکھی ہے لاگت ہی کوئی مل گیا ساری گل ہوندی ہے کہندے جنہاں نے ایسے بولن نو سہیا ہے کہندے پھر انہوں نے ایک آپتی نے پت کہیے پت جمع عزت لی کہیے لے لی ہے تے انہوں نے اپنی عزت لے لی سچے مارگ چلدے استد کرے جہان انہوں نے سنسار دے اندر ایسی عزت پراپت کر لی جدو سنسار تو چلے گرمکھ جنم سبار درگہ چلے سچی درگہ جائے سچا پڑ ملے انہوں نے عزت لوک پر لوک دے اندر ہے انہوں نے کہا ہویا جا کا کہا درگہ چلے وہ حکم دھرم راج تک ساس جی چل رہا ہے جو وچن کہن وہ ہی پورا ہو جاتا ہے تو ایسے جڑے ہیں ایک آپ ہی نے پت پت لی پت اور لی نو تھوڑی جی دیش پا کے بول رہے وہ سبندت ہی کرن پت لی سہ گیرے بولا اس پرکار انہوں نے اپنی پت عزت بنا لی ہے لوگ پر لوگ دے اندر انہوں کی عزت بدی ہے انتر یام پہ ساس سنگھی ہو جاندی ہے انہوں کی پت ساس سنگھی انہوں نے کرتو دیکھ کر کے ہوں انہوں نے کرم دیکھ کر کے ہوں ماں پورش سنت گیانی گروچن سنگھ جی ایک بار ساس سنگھی کتھا کر کے جدو باہر نکلے سامنے ایک جیسے کا پریمی وہ موڈے سے ہاتھ کر کے کہتے گرمکھا کہتے تینوں ایک بچن دسیے کہنا ہمارے دسو مہاپرش سواو کی سوتے سیتے ہی وچن کہ اج اپنے جتے چو ایک سنگھ کی موت ہے ایک سنگھ نے تر جانا کہ اپنے جتے چو وہ جدے کہ واہ گرو واہ گرو دونوں کھڑے سی وہ پریمی ساتھ سنگھ ڈر گیا انہیں کہا جا میرے موڈے سے ہاتھ رکھ کے پوچھے نا سنتا نے کہا بھی ایک نے چل جانا ہے یہ مطلب باری تو میری ہوا اس ویل کمب گیا سا سی سر تو پیروں تک کہنا مارا میری موت آ گئی سنت کہتے نہیں نہیں کہتے تیری نہیں کہتے تیری تو جی پرارب رہتی ہے پھر سنتوں کہنا جی کسی تھوڑی تو نہیں سنت آس کے کہتے میرے دوجے نمبر سے اپنے آپ کو پہلے نمبر سے کہتے اتنا تینوں مرنے کا فکر ہے جی میں پیارا ہوں گا مینو پوچھ لوں پہلے نمبر سے ماں پرشاں دے خیال آیا بھی میں تو سبھاوک نام دے مانگو جی میں کہتا سی سہاگ بنتی ہو یہ تو گلے گل کر بیٹھا میں کانوں کہنا سی ماں پرش کہ گل سن لا کئی پریمیا کہ میں کہڑا انتر جامی ہے ایک نہ سور باری آپ اپنی جی باری ہے انیکاں تر دن یہ واہگرو جانے بھائی ای کہہ کے روک چولہے چ پاسی گل سنگھ آپس بچ ہی سا سنجی تھوڑا جا کتنے کشم کش ہو گئی وہ نے کی کرا چک کے ساس سنجی زہر پی لی سی سی لب گئی کتنے اتنے خودکشی کر کے مر گیا وہ چکیا گڈے سے پا لیا گڈے سے پا کے لے چلے سنت کہن اگیانیاں دی طرح ساس جی کہن بھائی جلدی کرو چھیتی کرو یہ لے جاؤ ڈاکٹر دے کول تے سامھ لو بیڑا سامھ لو چھیتی تے لے گئے راستے چ ساس سنجی وہ فتح گجا گیا موڑ لے آئے کہنے بھائی کی گل کہنے مارا فتح گجا گیا لکڑا کٹیاں کیتیاں انتم سنسکار ہتھی کروایا تے ماں پرش سسکار کرا کے لاڑیاں کا پاٹ کر کے ارداس کر کے انہوں باہ تو پڑ کے نا پرے نو کر کے کہندے گل سنو کہندے ایک گل دھیان رکھی ہوں کہندا ہاں مہاراج کہندے مہاراج بچن سچا ہو گیا تھوڑا کہندے بچن سچے دے لگ دیا کہندے میرے کو تا نکل گیا سبھاؤ کہ جڑا میرے تو تا غلطی ہو گئی ہوں تو نہ کریں جے تے دسیا نا کسی نو کہ سنتوں نو پہلے ہی پتا سی کہندے تو جدی مر جائے گا اینڈ رات کا ساتھ سی ہوں ہوں اج کل پلے تک بھی نہیں ہے کٹی کوٹی پلے بھی چیل ہی نہیں مان سا سنت ای کرتا ہے ساڈا سنت ای کرتا گرو گوبند سنگھ گھٹ درجے ہی نہیں دے جے مہاپر ساس جی وہ سنت مہاپرشاں دے نت دے نت دیا وقت دیا سی گلا یہ نہیں بھی ایک ہی ہے سنت بابا اتر سنگھ جی اتہاس چ آ ہی نہیں سکتی ان گلا اے برد بابے جی نے ساس جی سنت وہ سمپردا کے مڈ بیٹھے جی بزرگ دونوں سنت بابا میٹھا سنگھ جی سنت بابا جنگ سنگھ جی پرانے بزرگ بیٹھے انہاں مہاپرشاں دیاں ساس کیا بات ہے ایسے مہاپرشاں دی
ਤੇ ਜਿਨ੍ਹਾਂ ਦਾ ਦਰਗਾਹ ਦੇ ਅੰਦਰ ਫਿਰ ਉਹਨਾਂ ਦੀ ਪੱਤ ਕਿਵੇਂ ਨਾ ਹੋਵੇ। ਸਾਹਿਬ ਇਹ ਬੋਲਾ, ਹਰ ਵਕਤ ਜੀਵਨ ਗੁਰੂ ਗ੍ਰੰਥ ਸਾਹਿਬ ਅਨੁਸਾਰ ਬਣਾ ਕੇ ਰੱਖਿਆ, ਕੋਈ ਆਪਣੀ ਬੱਕਰੀ ਪੂਜਾ ਨਹੀਂ ਕਰਾਈ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਜੋ ਹਰ ਦਾਸਨ ਕੀ ਉਸਤਤ ਹੈ, ਸਾਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵ ਦੀ ਜਨਕਾ ਜੈਕਾਰ ਕਰਾਈ, ਇਹ ਤਾਂ ਬਣਦਾ। ਪਰ ਸਾਥੀਓ, ਉਹ ਆਪਣੀ ਵਡਿਆਈ ਨੂੰ ਇਹ ਨੀ, ਅੰਦਰ ਇੱਛਾ ਨੀ, ਉਹ ਕਹਿੰਦੇ ਨੇ ਕਹੋ ਨਾਨਕ ਸਭ ਤੇਰੀ ਵਡਿਆਈ। ਮਹਾਰਾਜ, ਮੇਰੇ ਗਰੀਬ ਦੀ ਕਾਹਦੀ ਵਡਿਆਈ ਹੈ, ਆਹ ਤਾਂ ਤੁਹਾਡੀ ਓ ਵਡਿਆਈ ਹੈ। ਰਾਗ ਵਾਲਾ ਵਾਸਤੇ ਇਕੱਠ ਹੋਇਆ, ਸੰਤਾਂ ਦੀ ਕਿਤੇ ਫੋਟੋ ਦੇਖਿਆ, ਪਿੱਛੇ ਨੂੰ ਹੋ ਕੇ ਖੜ ਗਿਆ, ਪਿੱਛੇ ਪਿੱਛੇ ਨੂੰ ਹੋ ਕੇ ਵੀ ਦੂਸਰੇ ਸੰਤ ਮੂਹਰੇ ਹੋ ਜਾਣ, ਨਹੀਂ ਫੋਟੋ ਖਿਚਾਉਣ ਵਾਲੇ ਮੂਹਰੇ ਨੂੰ ਹੋ ਕੇ ਖੜੀ ਦਾ ਮੇਰੀ ਫੋਟੋ ਆ ਜਾਵੇ। ਕਿਹਾ ਜਸਵਾਸੀ ਮਹਾਂਪੁਰਸ਼ਾਂ ਦਾ ਇਉਂ ਸਾਧ ਸੀ, ਕਿੱਥੇ ਐਸੇ ਸਾਧੂ ਮਿਲਣੇ ਹੈ, ਤੇ ਉਹਨਾਂ ਦੀਆਂ ਸਾਧ ਸੀ ਕਮਾਈਆਂ ਸ਼ੇਰਾਂ ਦੀਆਂ ਮਾਰਿਆ ਸਾਧ ਸੀ, ਮਾਤਰ ਵਰਗੇ ਗਿੱਦੜ ਕਲੋਲਾਂ ਕਰਦੇ ਫਿਰਦੇ ਆਏ, ਉਹਨਾਂ ਦੀਆਂ ਕਮਾਈਆਂ ਇਹ ਅਰਥਾਂ ਦੀਆਂ। ਗੁਰੂ ਕਿਰਪਾ ਕਰੇ, ਆਓ ਅੱਗੇ ਦੱਸਦੇ ਹਨ।
ਦੁਦਾਸਣੀ ਨਾ ਆਵੇ ਫਿਰ ਹੋਏ ਨਾ ਮੇਲਾ,
ਤੇ ਇਹੋ ਇੱਕ ਆਪੀ ਨੇ ਪੱਤ ਨੀ, ਕਹਿੰਦੇ ਜਿਸ ਤਰ੍ਹਾਂ ਉਹਨਾਂ ਨੇ ਆਪਣੀ ਪੱਤ ਲੈ ਲਈ ਨਾ, ਪੱਤ ਢੱਕ ਲਈ ਹੈ ਨਾਮ ਜਪ ਕੇ ਲੋਕ ਪ੍ਰਲੋਕ ਦੇ ਅੰਦਰ, ਕਹਿੰਦੇ ਸਹਿ ਤੇਰੇ ਬੋਲਾ ਤੂੰ ਵੀ ਇਸ ਤਰ੍ਹਾਂ ਹੀ ਕਰ ਲੈ। ਇਹਨੂੰ ਪ੍ਰੇਮੀ ਨੂੰ ਕਹਿੰਦੇ ਦੁਦਾ ਥਣੀ ਨਾ ਆਵੇ ਫਿਰ ਹੋਏ ਨਾ ਮੇਲਾ। ਇੱਕ ਗੱਲ ਛਾੜ ਰੱਖੀ, ਫਰੀਦ ਸਾਹਿਬ ਕਹਿੰਦੇ ਸਮਾਪਤੀ ਤੇ ਪਹੁੰਚੇ ਹੈ, ਦੋ ਤੁਕਾਂ ਬਾਕੀ ਰਹਿੰਦੀਆਂ ਨੇ। ਕਹਿੰਦੇ ਇੱਕ ਵਾਰੀ ਆਸਣਾ ਦੇ ਵਿੱਚੋਂ ਦੁੱਧ ਦੀਆਂ ਧਾਰਾਂ ਉਹ ਛੇਕ ਦੇ ਵਿੱਚੋਂ ਵਹਿ ਜਾਣ ਬਾਹਰ, ਕਹਿੰਦੇ ਮੁੜ ਕੇ ਉਹਨਾਂ ਛੇਕਾਂ ਦੀ ਉਹੀ ਦੁੱਧ ਵਾਪਸ ਨਹੀਂ ਫਿਰ ਮੁੜਦਾ। ਦੁੱਧਾ ਥਣੀ ਵਾਪਸ ਨਾ ਆਵੀ, ਵਾਪਸ ਨਹੀਂ ਆਉਂਦਾ। ਦੁੱਧਾ ਥਣੀ ਨਾ ਆਵੀ ਫਿਰ ਹੋਏ ਨਾ ਮੇਲਾ। ਇਸੇ ਤਰ੍ਹਾਂ ਕਹਿੰਦੇ ਜਿਹੜਾ ਜੀਵਨ ਇੱਕ ਵਾਰੀ ਲੰਘ ਗਿਆ ਨਾ, ਨਦੀਆਂ ਬਾਏ ਵਿਛੋਨਿਆ ਮੇਲਾ ਸੰਜੋਗੀ ਰਾਮ, ਜਿਹੜਾ ਪਾਣੀ ਪੁਲਾ ਸੀ ਇੱਕ ਵਾਰੀ ਬਹਿ ਗਿਆ, ਮੁੜ ਕੇ ਨਹੀਂ ਆਉਣ ਲੱਗਾ ਫਿਰ। ਸੋ ਇਸੇ ਤਰ੍ਹਾਂ ਜਿਹੜੇ ਸਵਾਸ ਇੱਕ ਵਾਰੀ ਚਲੇ ਗਏ, ਇਹ ਵੀ ਦੁੱਧ ਹੈ ਸਾਧ ਸਿੰਘ ਜੀ, ਇਹ ਦੇਹ ਰੂਪੀ ਆ ਅਸਤਨੀ ਸਮਝੋ, ਇਹਦੇ ਵਿੱਚੋਂ ਸਾਧ ਸਿੰਘ ਜੀ ਸਵਾਸਾਂ ਰੂਪੀ ਜਿਹੜੇ ਦੁੱਧ ਜਾ ਰਿਹਾ ਨਾ ਇੱਕ ਵਾਰੀ ਬਾਹਰ ਨੂੰ, ਮੁੜ ਕੇ ਆ ਨਹੀਂ ਰਹੇ ਸਵਾਸ, ਫਿਰ ਉਹ ਨਹੀਂ ਮਿਲਣੇ। ਦੁੱਧਾ ਥਣੀ ਨਾ ਆਵੀ ਫਿਰ ਹੋਏ ਨਾ ਮੇਲਾ, ਜਦੋਂ ਸਵਾਸ ਹੀ ਨਾ ਰਹੇ ਫਿਰ ਮੇਲਾ ਕਿਹਦੇ ਪ੍ਰਵੇਸ਼ ਨਾਲ ਕਿਵੇਂ ਹੋ ਜਾਊਗਾ ਤੇਰਾ? ਮੇਲਾ ਤਾਂ ਹੀ ਰਹੂਗਾ ਨਾ ਜੇ ਸਵਾਸਾਂ ਦੇ ਨਾਲ ਉਸ ਵਾਹਿਗੁਰੂ ਨੂੰ ਸਾਹ ਸਾਹ ਸਿਮਰੋ ਗੋਬਿੰਦ, ਸਵਾਸਾਂ ਦੇ ਨਾਲ ਪਹਿਲਾਂ ਉਸ ਪਰਮੇਸ਼ਰ ਵਾਹਿਗੁਰੂ ਅੰਤਰਜਾਮੀ ਨੂੰ ਮੇਲ ਕੇ ਸਵਾਸਾਂ ਦੇ ਨਾਲ ਸਾਹ ਸਾਹ ਸਿਮਰੋ ਗੋਬਿੰਦ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਸਮ ਗ੍ਰੰਥ ਵਿੱਚ ਪ੍ਰਮਾਣ ਦਿੰਦੇ ਹੈ, ਕਹਿੰਦੇ ਸਾਸ ਸਾਸ ਹਰ ਨਾਮ ਜਪ। ਸਤਿਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਬੜੀ ਸਰਲ ਜੀ ਬਾਣੀ ਹੈ ਇੱਥੇ ਹਜ਼ੂਰ ਦੀ, ਨਹੀਂ ਤਾਂ ਸੰਸਕ੍ਰਿਤ ਅਰਬੀ ਭਾਸ਼ਾ ਤੇ ਫਾਰਸੀ ਸੰਸਕ੍ਰਿਤ ਦੇ ਅਨੁਸਾਰ ਸ਼ਬਦ ਹਨ। ਜਾਪ ਸਾਹਿਬ ਪੜ੍ਹ ਕੇ ਦੇਖੋ ਕਾਲ ਉਸਤਤ। ਐਸੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੇ ਵੀ ਪ੍ਰਕਰਨ ਤੇ ਬੋਲਦੇ ਤੇ ਕਵੀ ਦੇਖਦੇ ਰਹਿ ਜਾਂਦੇ। ਮੌਤ ਪ੍ਰਕਰਨ ਤੇ ਸਾਧ ਸਿੰਘ ਜੀ ਇੱਕ ਵਾਰੀ ਕੋਈ ਵਿਸ਼ੇ ਤੇ ਚੱਲੀ ਗੱਲ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਬੇਨਤੀ ਕੀਤੀ ਸਿੱਖਾਂ ਨੇ, ਮਹਾਰਾਜ ਤੁਸੀਂ ਕਿਰਪਾ ਕਰੋ ਮੌਤ ਵਿਸ਼ੇ ਤੇ ਕੋਈ ਚਾਨਣਾ ਪਾਓ। ਹਜ਼ੂਰ ਸੱਚੇ ਪਾਤਸ਼ਾਹ ਨੇ ਚਾਰ ਸਾਸ ਦੀ ਲੈਣਾ ਸਰੀਰ ਦੇ ਉਚਾਰਨ ਕੀਤੀਆਂ ਤੇ ਚਾਰਾਂ ਦੇ ਚਾਰੇ ਯੁੱਗਾਂ ਦਾ ਇਤਿਹਾਸ ਭਰ ਕੇ ਰੱਖ ਦਿੱਤਾ, ਕੁੱਜੇ ਚ ਸਮੁੰਦਰ ਬੰਦ ਕਰਕੇ ਰੱਖ ਦਿੱਤਾ। ਕਹਿੰਦੇ ਅਤਰ ਪਰਾਸਰ ਨਾਰਦ ਸਾਰਦ ਵਿਆਸ ਆਦਿ ਜਿੱਤੇ ਮਨ ਭਾਏ, ਗਾਲਬ ਆਦਿ ਅਨੰਤ ਮੁਨੀਸ਼ਰ ਬ੍ਰਹਮ ਹੁੰਦੇ ਨਹੀਂ ਜਾਤ ਗਨਾਏ, ਅਗਸਤ ਪਲਸ ਵਿਸ਼ਿਸ਼ ਸੇ ਆਦਿ ਨਾ ਜਾਣ ਪਰੇ ਕੇ ਦੇਵ ਸੁਧਾਏ, ਮੰਤਰ ਚਲਾਏ ਬਣਾਏ ਮਹਾਮਤ ਫੇਰ ਮਿਲੇ ਪਰ ਫੇਰ ਨਾ ਆਏ। ਐਸੀ ਸਤਿਗੁਰੂ ਦੀ ਕਾਵਿ ਰਚਨਾ ਸਾਸ ਜੀ ਬਾਣੀ ਹੈ। ਆਪ ਜੀ ਕਹਿੰਦੇ ਨੇ ਸਾਸ ਸਾਸ ਹਰ ਨਾਮ ਜਪ, ਬਿਰਥਾ ਸਾਸ ਮਤ ਖੋਏ। ਕਹਿੰਦੇ ਸਵਾਸ ਖਾਲਸਾ ਜੀ ਇੱਕ ਵੀ ਵਿਅਰਥ ਨਾ ਖੋ ਦੇਈ, ਸਾਸ ਸਾਸ ਹਰ ਨਾਮ ਜਾ ਬਿਰਥਾ ਸਾਸ ਮਤ ਖੋਏ। ਕਿਆ ਜਾਣੋ ਕਿ ਅੰਤ ਕੋ ਇਹੀ ਸਵਾਸ ਮਤ ਹੋਏ, ਕੀ ਪਤਾ ਅੰਤ ਲਈ ਸਵਾਸ ਹੋਵੇ, ਕਿਉਂ ਪਰਿਭਾਸ਼ਾ ਕਰਦਾ ਇਹ ਦੇਹੀ ਦਾ, ਕਹਾਂ ਪਰਿਭਾਸ਼ਾ ਇਸ ਇਹਦਾ ਤਨ ਦਾ, ਕਾਹਦਾ ਭਰੋਸਾ ਹੈ, ਕਹਾਂ ਵਿਸ਼ਵਾਸ ਹੈ ਇਸ ਭਾਂਡੇ ਕਾ, ਇਤਨਾ ਕਲਾਗੇ ਠਣਕ ਕਾ। ਸੋ ਇਸ ਕਰਕੇ ਕਹਿੰਦੇ ਨੇ ਦੁੱਧਾ ਥਣੀ ਨਾ ਆਵੀ ਫਿਰ ਹੋਏ ਨਾ ਮੇਲਾ, ਫਿਰ ਵਾਹਿਗੁਰੂ ਦੇ ਨਾਲ ਮਿਲਾਪ ਨਹੀਂ ਹੋਏਗਾ।
ਕਹਿ ਫਰੀਦ ਸਹੇਲੀ ਹੋ ਸੋ ਲਾਏ ਸੀ।
ਹੁਣ ਬਾਬਾ ਫਰੀਦ ਸਾਹਿਬ ਉਹਨਾਂ ਸੰਤ ਰੂਪ ਸਹੇਲੀਆਂ ਦੇ ਵਿੱਚ ਬੈਠੇ ਜਗਿਆਸੂ ਰੂਪ ਸਹੇਲੀਆਂ ਨੂੰ ਇਹ ਗੱਲ ਕਹਿੰਦੇ ਹੈ, ਹੇ ਮੇਰੀ ਉਹ ਸਹੇਲੀਓ, ਆਪਣਾ ਪਤੀ ਤਾਂ ਇੱਕੋ ਹੀ ਹੈ ਖੁਦਾ, ਆਪਾਂ ਸਾਰੀਆਂ ਠਾਕਰ ਏਕ ਸਵਾਈ ਨਾਰ। ਕਹਿ ਫਰੀਦ ਸਹੇਲੀ ਹੋ ਸੋ ਅਲਾਈ ਸੀ। ਜਦੋਂ ਸੋ ਪਤੀ ਪਰਮਾਤਮਾ ਨੇ ਨਾ ਧਰਮ ਰਾਜ ਨੂੰ ਇਹ ਹੁਕਮ ਭੇਜ ਦਿੱਤਾ ਵੀ ਜਾਓ ਫਲਾਣੇ ਬੁਲਾ ਕੇ ਲਿਆਓ, ਫਲਾਣੇ ਜੀਵ ਨੂੰ, ਜਦੋਂ ਇਹ ਹੁਕਮ ਅਲਾਏ ਸੀ ਆ ਗਿਆ, ਕਹਿੰਦੇ ਫੇਰ ਕੀ ਹੋਏਗਾ ਕਿ ਦਸ ਦਿਨ ਹੰਸ
ਹੰਸ ਚੱਲ ਸੀ ਡੁੰਮਣਾ ਐਸਨ ਢੇਰੀ ਸੀ।
ਕਹਿੰਦੇ ਹੰਸ ਜਿਹੜਾ ਜੀਵ ਆਤਮਾ ਹੰਸ ਚੱਲ ਸੀ ਡੁੰਮਣਾ ਐਸਨ ਢੇਰੀ ਸੀ ਸੀ ਸਾਧ ਸਿੰਘ ਜੀ ਸਾਡੇ ਚ ਇੰਨੀ ਅਨਪੜ੍ਹਤਾ ਵੱਧਦੀ ਜਾਂਦੀ ਹੈ ਤੇ ਇੱਕ ਪ੍ਰੇਮੀ ਸਾਧ ਸਿੰਘ ਜੀ ਧਾਰਨਾ ਪੜ੍ਹਨ ਤੇ ਲੋਕੀ ਤਾਂ ਉਹਨਾਂ ਨੂੰ ਬਹੁਤ ਕਾਫੀ ਵੱਡਾ ਸੰਤ ਕਹਿੰਦੇ ਹੈ ਪਰ ਵਿਚਾਰਾ ਸੀਮਿਤ ਜਿਹੀ ਦਾਇਰਾ ਅਹਿਸਾਸ ਜੀ ਗੁਰੂ ਕਿਰਪਾ ਹੀ ਕਰੇ ਤਰਸ ਹੀ ਕਰੇ ਮਹਾਰਾਜ ਸੱਚੇ ਪਾਤਸ਼ਾਹ ਤੇ ਐਸੇ ਪਖੰਡੀ ਲੋਕਾਂ ਤੇ ਉਹਨਾਂ ਨੂੰ ਸਮਰਥ ਆ ਜਾਵੇ। ਉਹ ਪੜ੍ਹੇ ਕਿ ਕਹਿੰਦਾ ਬੰਦਾ ਜਮਾਂ ਦੇ ਲੋਕ ਨੂੰ ਚੱਲਿਆ ਹੰਸਾਂ ਵਾਲਾ ਰੂਪ ਧਾਰ ਕੇ ਧਾਰਨਾ ਬੋਲੋ ਬੀਬੀ ਉਹਦੀ ਹਿੱਸੇ ਚ ਨਾਨਕ ਹੰਸਾ ਪ੍ਰਮਾਣ ਪਤਾ ਕੀ ਦਿੰਦਾ ਕਹਿੰਦਾ ਨਾਨਕ ਹੰਸਾ ਆਦਮੀ ਵੱਡੇ ਜਮ ਪਰ ਜਾ ਪ੍ਰਮਾਣ ਇਹ ਦਿੰਦਾ ਧਾਰਨਾ ਬਣਾਉਂਦਾ ਵੀ ਬੰਦਾ ਜਮਾਂ ਦੇ ਲੋਕ ਨੂੰ ਚੱਲਿਆ ਜਮਾਂ ਦੇ ਲੋਕ ਨੂੰ ਕਿਵੇਂ ਬਣ ਕੇ ਕਹਿੰਦੇ ਹੰਸਾਂ ਵਾਲਾ ਰੂਪ ਧਾਰ ਕੇ ਇਹ ਸਾਸੀ ਅਨਰਥ ਨਹੀਂ ਤਾਂ ਹੋਰ ਕੀ ਹੈ ਇਹ ਸ਼ਬਦ ਨਾ ਜਾਣੀ ਪਰ ਰੋਲ ਭਚੋਲਾ ਨਹੀਂ ਤਾਂ ਕੀ ਹੈ ਹੋਰ ਇਹ ਸਾਡੀ ਅਨਪੜ੍ਹਤਾ ਦੀ ਪ੍ਰਦਰਸ਼ਨੀ ਨਹੀਂ ਹੋ ਰਹੀ ਤਾਂ ਹੋਰ ਕੀ ਹੈ। ਜਿੰਨੇ ਵੀ ਸਾਧ ਸਿੰਘ ਜੀ ਦੁਨੀਆਂ ਦੇ ਅੰਦਰ ਟੀਚਰ ਲੱਗਦੇ ਨੇ ਉਹਨੂੰ ਪਹਿਲਾਂ ਟੀਚਿੰਗ ਕਰਨਾ ਸਿਖਾਇਆ ਜਾਂਦਾ ਕੋਰਸ ਹੈ ਉਹਨੂੰ ਕੋਰਸ ਕਰ ਪ੍ਰਾਈਵੇਟ ਸਕੂਲ ਬਣੀ ਲੈਂਦੇ ਉਹ ਕਹਿੰਦਾ ਬੀ ਏ ਬੀ ਐਡ ਕੀਤੀ ਹੋਈ ਹੈ ਐਮ ਏ ਬੀ ਐਡ ਕੀਤੀ ਹੈ ਜੇ ਤੈਨੂੰ ਆਉਂਦਾ ਹੀ ਕੁਛ ਨਹੀਂ ਤੂੰ ਪੜਾਏਗਾ ਕਿ ਟੀਚਿੰਗ ਕੀ ਕਰੇਗਾ ਪਰ ਇੱਕ ਸਾਡੇ ਵਾਲੇ ਸਾਧ ਸਿੰਘ ਜੀ ਲਾਣਾ ਇਹੋ ਜਿਹਾ ਇਹ ਟੀਚਰਾਂ ਨੇ ਨਾ ਕਿਤੋਂ ਸਬਕ ਨਹੀਂ ਲਿਆ ਹੁੰਦਾ ਟੀਚਰ ਬਣ ਕੇ ਬਹਿ ਜਾਂਦੇ ਆ ਸਾਨੂੰ ਉਪਦੇਸ਼ ਲੈਣ ਵਾਸਤੇ ਫਿਰ ਅੱਗਾ ਦੌੜ ਪਾਧੇ ਦਾ ਪੜਾਇਆ ਪਾਧਰੂ ਦਾ ਪੜਾਇਆ ਆਲ ਵਾਲ ਹੀ ਹੋ ਰਿਹਾ ਫਿਰ ਅੱਗੇ ਇਹ ਹਾਲਤ ਹੋਏ ਧੰਨ ਗੁਰੂ ਨਾਨਕ ਦੀ ਸੰਗਤ ਮਹਾਂਪੁਰਸ਼ ਸਾਧ ਸਿੰਘ ਜੀ ਕਹਿਣ ਇੱਕ ਵਾਰੀ ਐਸੇ ਵਕਤੇ ਤੋਂ ਸੁਣ ਕੇ ਮੈਨੂੰ ਕਹਿੰਦੇ ਭਾਈ ਹਰੀਸ਼ਿਆਂ ਕਹਿੰਦੇ ਮੈਂ ਫਲਾਣੇ ਤੋਂ ਗਿਆ ਤੇ ਉਹ ਗੁਪਤ ਜੀ ਹੋ ਕੇ ਬੈਠੇ ਰਹੇ ਸਨ ਕਹਿੰਦੇ ਵੀ ਧੰਨ ਹੀ ਆ ਗੁਰੂ ਨਾਨਕ ਦੀ ਸੰਗਤ ਮੈਂ ਜੀ ਕਿਉਂ ਕਹਿੰਦੇ ਬਸ ਜੋ ਮਰਜ਼ੀ ਸੁਣਾਈ ਜੋ ਸੁਣੀ ਜਾਂਦੀ ਮੈਂ ਕਿਹਾ ਜੀ ਹੋਰ ਉੱਠ ਕੇ ਚਲੇ ਜਾਣ ਕਹਿੰਦੇ ਸੁਣਾਉਣ ਵਾਲੇ ਨੇ ਕਹਿੰਦੇ ਵਿਚਾਰੇ ਨੇ ਉਹਨੇ ਜੱਖਣਾ ਵੱਢ ਦਿੱਤੀ ਸੰਤ ਕਹਿੰਦੇ ਕੋਈ ਗੱਲ ਕਿਤੋਂ ਲੱਤ ਫੜਦਾ ਕਿਤੋਂ ਬਾਂਹ ਫੜਦਾ ਕਹਿੰਦੇ ਮੈਨੂੰ ਤਾਂ ਐਂ ਲੱਗਿਆ ਵੀ ਸੁਣਨ ਵਾਲਿਆਂ ਨੂੰ ਤਾਂ ਕੀ ਪਤਾ ਲੱਗਣਾ ਸੁਣਾਉਣ ਵਾਲੇ ਨੂੰ ਨੀ ਪਤਾ ਲੱਗਿਆ ਵੀ ਮੈਂ ਕੀ ਸੁਣਾ ਦਿੱਤਾ ਮੈਂ ਕਿਹਾ ਜੀ ਐਸੇ ਹੀ ਹਾਲ ਹੋ ਰਿਹਾ ਗੁਰੂ ਕਿਰਪਾ ਹੀ ਕਰੇ ਸਾਧ ਸੰਗਤ ਤੇ ਹੰਸ ਚੱਲ ਸੀ ਡੁੰਮਣਾ ਹੰਸ ਕੀ ਹੈ ਜੀਵ ਆਤਮਾ ਸਾਧ ਹੰਸ ਕਿਹਾ ਗੈਂਡਾ ਇਹ ਜੀਵ ਆਤਮਾ ਪ੍ਰਾਣਾ ਦੇ ਸਾਧ ਸੀ ਘੋੜੇ ਤੇ ਚੜ੍ਹ ਕੇ ਪ੍ਰਲੋਕ ਨੂੰ ਜਾਂਦਾ ਹੈ ਪੰਜ ਤੱਤ ਕੋ ਤਨ ਰਚੇ ਉਹ ਸਾਡਾ ਤਨ ਹੈ ਜਿਹੜਾ ਪੰਜਾਂ ਤੱਤਾਂ ਦਾ ਹੈ ਜਿਹੜਾ ਸਾਡਾ ਸੂਖਮ ਸਰੀਰ ਹੈ ਨਾ ਉਹ ਸਾਸੀ ਸਤਾਰਾਂ ਤੱਤਾਂ ਦਾ ਪੰਜ ਗਿਆਨ ਇੰਦਰੇ ਪੰਜ ਕਰਮ ਇੰਦਰੇ ਪੰਜ ਪ੍ਰਾਣ ਮਨ ਤੇ ਬੁੱਧ ਦੋਏ ਜਮ੍ਹਾਂ ਕਰ ਲਈਏ ਪੰਜ ਕੀ ਆ ਪੰਦਰਾਂ ਤੇ ਦੋ ਸਤਾਰਾਂ ਇਹ ਸਤਾਰਾਂ ਤੱਤਾਂ ਦਾ ਸੂਖਮ ਸਰੀਰ ਹੈ ਪ੍ਰਾਣਾਂ ਦੇ ਘੋੜੇ ਤੇ ਚੜ੍ਹ ਕੇ ਪ੍ਰਾਣੀ ਤਾਂ ਕਹਿੰਦੇ ਆਪਣੇ ਅੰਦਰ ਪ੍ਰਾਣ ਪ੍ਰਾਣ ਉਪਾਨ ਉਦਾਨ ਬਿਆਨ ਸਮਾਨ ਨਾਗ ਕੂਰਮ ਕਰਕਲ ਦੇਵਦਾ ਧਨਿਜਾ ਦਸ ਤਰ੍ਹਾਂ ਦੀ ਪੌਣ ਇੱਕੋ ਹੀ ਹਵਾ ਸਾਸੀ ਦਸ ਤਰ੍ਹਾਂ ਦੀ ਕਿਰਿਆ ਕਰਦੀ ਹੈ ਦਸ ਹਿੱਸਿਆਂ ਚ ਸਰੀਰ ਦੇ ਉਹਨਾਂ ਨੂੰ ਪ੍ਰਾਣ ਕਹਿੰਦੇ ਤਾਂ ਸਾਨੂੰ ਪ੍ਰਾਣੀ ਕਹਿੰਦੇ ਨੇ ਪ੍ਰਾਣੀ ਤੂੰ ਆਇਓ ਲੈਣ ਫਿਰ ਇਸ ਕਰਕੇ ਨਾ ਕਹਿੰਦੇ ਜਿਸ ਵੇਲੇ ਉਹ ਪ੍ਰਾਣ ਨਿਕਲ ਗਏ ਪ੍ਰਾਣਾਂ ਦੇ ਘੋੜੇ ਤੇ ਉਹ ਬੈਠਾ ਹੰਸ ਗਿਆ ਗੈਣਾ ਰੇ ਉਹ ਜੀਵ ਆਤਮਾ ਸਾਧ ਸਿੰਘ ਜੀ ਜਿਵੇਂ ਹੰਸ ਦੀ ਅਡਾਰੀ ਇੱਥੇ ਹੰਸ ਕਿਉਂ ਕਿਹਾ ਕਹਿੰਦੇ ਜਿਵੇਂ ਹੰਸ ਦੀ ਅਡਾਰੀ ਲੰਮੀ ਹੈ ਨਾ ਕਹਿੰਦੇ ਭਾਈ ਜੇ ਮਾਰ ਕੇ ਗਣੇ ਜਾਏ ਨਾ ਕੋਸਾ ਇਹ ਵੀ ਬੇਚਾਰਾ ਹੰਸ ਹੀ ਹੈ ਲੰਮੀ ਅਡਾਰੀ ਤੇ ਚੱਲਿਆ ਹੰਸ ਚੱਲ ਸੀ ਡੁੰਮਣਾ ਡੁੰਮਣਾ ਦੁਖੀ ਹੋਣ ਦਾ ਹੰਸ ਚੱਲਿਆ ਜੀਵ ਆਤਮਾ ਦੁਖੀ ਹੋ ਕਰਕੇ ਜਾਣ ਨੂੰ ਜੀ ਕਰਦਾ ਕਿਤੇ ਕਿਸੇ ਦਾ ਸਾਧ ਸਿੰਘ ਜੀ ਤੇ ਹੰਸ ਚੱਲ ਸੀ ਡੁੰਮਣਾ ਇਹ ਤਨ ਢੇਰੀ ਚੀਸੀ ਆਹ ਜਿਹੜਾ ਸਰੀਰ ਹੈ ਤੇਰਾ ਨਾਨਕ ਢੇਰੀ ਢਹਿ ਪੀ ਮਿੱਟੀ ਸੰਦਾ ਕੋਟ ਇਹ ਮਿੱਟੀ ਦੇ ਕੋਟ ਸੀ ਢਹਿ ਗਿਆ ਨਾਨਕ ਢੇਰੀ ਛਾਰ ਕੀ ਪੀ ਫਿਰ ਹੋਈ ਛਾਰ ਇਹਦੀ ਸਵਾਹ ਹੀ ਬਣਨੀ ਹੈ ਸੋ ਇਸ ਪ੍ਰਕਾਰ ਫਰੀਦ ਸਾਹਿਬ ਦਾ ਇੱਥੇ ਸਾਧ ਜੀ ਹੰਸ ਚੱਲ ਸੀ ਡੁੰਮਣਾ ਕਹਿੰਦੇ ਦੁਖੀ ਹੋ ਕੇ ਵਿਚਾਰਾ ਪ੍ਰਲੋਕ ਨੂੰ ਜਾਊਗਾ ਇਹ ਸਰੀਰ ਜਿਹੜਾ ਢੇਰੀ ਹੋ ਜਾਣੀ ਹੈ ਜੇ ਇਹਨੂੰ ਸਾਂਭ ਹੁੰਦਾ ਵੇਲਾ ਜਿਤਨੇ ਸਵਾਸ ਗਏ ਤਾਂ ਗਏ ਮੁੜ ਨਹੀਂ ਲੱਗੇ ਬਲਕਿ ਉਹਦੇ ਲਈ ਵੀ ਹੌਕਾ ਲੈਣਾ ਚਾਹੀਦਾ ਗਈ ਬਹੋੜ ਬੰਦੀ ਛੋੜ ਇਹ ਗਈ ਹੋਈ ਉਮਰ ਮੋੜ ਦੇ ਇਹਨੂੰ ਸਫਲੀ ਕਰਦੇ ਆ ਨਾਮ ਜਪ ਕੇ ਗਈ ਹੋਈ ਬਿਰਤੀ ਮਹਾਰਾਜ ਜਿਹੜੀ ਸੰਸਾਰ ਵੱਲ ਉਹ ਪਰਮੇਸ਼ਰ ਵੱਲ ਲਾ ਕਰਕੇ ਮੈਂ ਸਫਲੀ ਕਰਦੇ ਹਾਂ ਗੁਰੂ ਕਿਰਪਾ ਕਰੇ ਸਾਧ ਸਿੰਘ ਜੀ ਸਮਾਂ ਹੋ ਗਿਆ ਇੱਥੇ ਸਾਧ ਸਿੰਘ ਜੀ ਸਮਾਪਤੀ ਹੈ ਕੱਲ ਨੂੰ ਅੱਗੇ ਰਾਗ ਬਿਲਾਵਲ ਸ਼ੁਰੂ ਹੋਏਗਾ ਗੁਰੂ ਕਿਰਪਾ ਕਰੇ ਭੁੱਲਾਂ ਚੁੱਕਾਂ ਦੀ ਖਿਮਾ ਸਾਧ ਸਿੰਘ ਜੀ ਸਾਰੇ ਗੁਰੂ ਪਿਆਰਿਆਂ ਦਾ ਹੈੱਡ ਗ੍ਰੰਥੀ ਭਾਈ ਗੁਰਦੀਪ ਸਿੰਘ ਜੀ ਮਹਿਤੇ ਵਾਲੇ ਉੱਥੇ ਸਾਧ ਸਿੰਘ ਜੀ ਬੜੇ ਗੁਰੂ ਪਿਆਰੇ ਉਹ ਵੀ ਵਿੱਚ ਬੈਠੇ ਹੈ ਸਿੰਘ ਸਾਹਿਬ ਭਾਈ ਹਰਦੀਪ ਸਿੰਘ ਜੀ ਸੰਤ ਗਿਆਨੀ ਕਰਤਾਰ ਸਿੰਘ ਜੀ ਦੇ ਵਿਦਿਆਰਥੀ ਰਹੇ ਇਹ ਵੀ ਆਪ ਜੀ ਦੇ ਵਿੱਚ ਸਾਧ ਸਿੰਘ ਜੀ ਬੈਠੇ ਹੈ ਸੰਤ ਬਾਬਾ ਮਿੱਠਾ ਸਿੰਘ ਜੀ ਸੰਤ ਬਾਬਾ ਜੰਗ ਸਿੰਘ ਜੀ ਬੜੀਆਂ ਗੁਰਮੁਖਾਂ ਸਾਧ ਸਿੰਘ ਜੀ ਇਕੱਠੀਆਂ ਹੋਈਆਂ ਦਾਸ ਦੇ ਵੀ ਧੰਨਵਾਦ ਜਿਹਨਾਂ ਗੁਰੂਖਾਂ ਦੇ ਰੂਹਾਂ ਦੇ ਦਰਸ਼ਨ ਹੋ ਰਹੇ ਨੇ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ ਇੱਥੇ ਹੀ ਸਮਾਪਤ
ਕਹਿ ਫਰੀਦ ਸਹੇਲੀ ਨੋ ਸਹੋ ਲਾਏ ਸੀ ਹੱਥ ਚੱਲ ਸੀ ਡੁੰਮਣਾ ਹੈ ਤਨ ਤੇਰੀ ਦੀ ਸੀ
ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ ਹੇ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣਦਾਨ ਜਾ ਕੈ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪਿਓਵਨ ਹੇ ਸੰਤਾਂ ਕੈ ਸਦਾ ਸੰਗ ਨਿਦਾਰਾਇਆ ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ